ਕੁਝ ਐਸੇ ਵੀ ਵਿਦਵਾਨ ਨੇ ਜਿਨ੍ਹਾਂ ਨੇ ਇਹ ਵੀ ਕੱਢ ਮਾਰਿਆ, ਕਹਿੰਦੇ ਵੀ ਜਿਹੜਾ ਜਪਜੀ ਸਾਹਿਬ ਦੇ ਵਿੱਚ ਸ਼ਲੋਕ ਹੈ ਔਰ ਉਹ ਗੁਰੂ ਨਾਨਕ ਸਾਹਿਬ ਦਾ ਨਹੀਂ, ਗੁਰੂ ਅੰਗਦ ਦੇ ਮਹਾਰਾਜ ਦਾ ਹੈ। ਜਦੋਂ ਉਹਨਾਂ ਨੂੰ ਕੋਈ ਪੁੱਛੇ ਵੀ ਇਹ ਗੁਰੂ ਅੰਗਦ ਦੇ ਮਹਾਰਾਜ ਦਾ ਕਿਵੇਂ ਹੋ ਸਕਦਾ, ਉਹ ਕਹਿੰਦੇ ਮਾਝ ਰਾਗ ਦੀ ਵਾਰ ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਦੇ ਮਹੱਲਾ ਦੂਜਾ ਦੇ ਸਿਰਲੇਖ ਹੇਠ ਇਹ ਸ਼ਲੋਕ ਉਚਾਰਨ ਕੀਤਾ ਗਿਆ। ਪਰ ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਹੁਣ ਜਪਜੀ ਸਾਹਿਬ ਬਾਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਅਤੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਤੋਂ ਬਾਅਦ ਹੀ ਗੁਰੂ ਹੋਏ। ਹੁਣ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਨਾਲ ਗੁਰੂ ਅੰਗਦ ਦੇ ਮਹਾਰਾਜ ਦਾ ਸ਼ਲੋਕ ਕਿਵੇਂ ਜੁੜ ਸਕਦਾ ਸੀ? ਉਹ ਤਾਂ ਗੁਰੂ ਹੀ ਨਹੀਂ ਸਨ ਉਸ ਵੇਲੇ। ਇਸ ਲਈ ਇਹੋ ਜਿਹੀਆਂ ਗੱਲਾਂ ਵਿਦਵਾਨਾਂ ਦਾ ਸੁਭਾਅ ਹੁੰਦਾ ਹੈ, ਨੁਕਤਾਚੀਨੀ ਕਰਨੀ, ਕੋਈ ਨਾ ਕੋਈ ਕਿੰਤੂ ਪਰੰਤੂ ਕਰਨੇ, ਪਰ ਇਹ ਗੱਲਾਂ ਜਚਦੀਆਂ ਨਹੀਂ, ਸੋਭਦੀਆਂ ਨਹੀਂ। ਗੁਰਬਾਣੀ ਉੱਤੇ ਸ਼ਰਧਾ, ਪ੍ਰੇਮ, ਸਿਦਕ ਭਰੋਸਾ ਹੋਣਾ ਚਾਹੀਦਾ। ਹਾਂ, ਗੁਰੂ ਅੰਗਦ ਦੇ ਮਹਾਰਾਜ ਨੇ ਉਹ ਸ਼ਲੋਕ ਨੂੰ ਦੁਬਾਰਾ ਇੱਥੇ ਲਿਖਿਆ, ਇਹ ਆਖਿਆ ਜਾ ਸਕਦਾ ਹੈ, ਜੋ ਪੁਰਾਤਨ ਵਿਦਵਾਨਾਂ ਨੇ ਇਹ ਗੱਲ ਨੂੰ ਪ੍ਰਵਾਨ ਕੀਤਾ ਹੈ। ਲਓ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਫਰਮਾਉਂਦੇ ਨੇ, ਪਾਉਣ ਗੁਰੂ ਪਾਣੇ ਪਿਤਾ। ਜਿਹੜੇ ਆਮ ਦੁਨਿਆਵੀ ਲੋਕ ਨੇ, ਪਾਉਣ ਗੁਰੂ ਉਹਨਾਂ ਦਾ ਪਾਉਣ ਹੀ ਗੁਰੂ ਹੈ, ਪਾਣੀ ਪਿਤਾ ਅਤੇ ਪਾਣੀ ਉਹਨਾਂ ਦਾ ਪਿਤਾ ਹੈ, ਅਥਵਾ ਪਾਉਣ ਗੁਰੂ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਹੀ ਸ਼ਲੋਕ ਉਚਾਰਨ ਕਰਦਿਆਂ ਹੋਇਆਂ ਫੁਰਮਾਰੇ ਹਨ, ਪਾਉਣ ਗੁਰੂ। ਪਾਉਣ ਤੋਂ ਮੁਰਾਦ ਹੈ ਸਵਾਸਾਂ ਦੀ, ਅਤੇ ਜਿਹੜਾ ਸ਼ਬਦ ਹੈ ਇਹਦਾ ਵੀ ਸਵਾਸਾਂ ਦੇ ਨਾਲ ਹੀ ਸੰਬੰਧ ਹੈ, ਕਿਉਂਕਿ ਜਿਹੜਾ ਸ਼ਬਦ ਹੈ ਔਰ ਉਹ ਪਾਉਣ ਤੋਂ ਪੈਦਾ ਹੁੰਦਾ ਹੈ। ਕੋਈ ਵੀ ਸ਼ਬਦ ਹੈ ਬੋਲਦੇ ਹਾਂ ਆਪਾਂ, ਅਤੇ ਤੁਸੀਂ ਖਿਆਲ ਦੇ ਨਾਲ ਦੇਖਣਾ, ਜਦੋਂ ਕੋਈ ਮਨੁੱਖ ਬੋਲਦਾ ਹੈ ਉਹਦੇ ਸਵਾਸਾਂ ਦੇ ਨਾਲ ਹੀ, ਪਾਉਣ ਦੇ ਨਾਲ ਹੀ ਬੋਲਣ ਦਾ ਸੰਬੰਧ ਹੁੰਦਾ। ਜੇ ਕੋਈ ਆਦਮੀ ਸਵਾਸ ਰੋਕ ਲਵੇ ਉਹ ਬੋਲ ਨਹੀਂ ਸਕਦਾ, ਅਤੇ ਜੇ ਸਵਾਸ ਨਿਕਲ ਜਾਣ ਤਾਂ ਫਿਰ ਆਦਮੀ ਮੁਰਦਾ ਹੋ ਜਾਂਦਾ, ਫਿਰ ਤਾਂ ਬੋਲਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਸ ਲਈ ਬੋਲਣ ਦਾ ਸੰਬੰਧ, ਸ਼ਬਦ ਦਾ ਸੰਬੰਧ ਪਾਉਣ ਦੇ ਨਾਲ ਹੈ। ਇਸ ਲਈ ਗੁਰੂ ਮਹਾਰਾਜ ਇੱਥੇ ਲਿਖ ਰਹੇ ਨੇ ਪਾਉਣ ਗੁਰੂ। ਇੱਥੇ ਪਾਉਣ ਦਾ ਅਰਥ ਹੈ ਬਈ ਸ਼ਬਦ, ਕਿਉਂਕਿ ਸ਼ਬਦ ਪਾਉਣ ਤੋਂ, ਹਵਾ ਤੋਂ ਪੈਦਾ ਹੁੰਦਾ। ਪਾਉਣ ਗੁਰੂ, ਪਾਉਣ ਤੋਂ ਪੈਦਾ ਹੋਇਆ ਸ਼ਬਦ ਹੀ ਗੁਰੂ ਹੈ, ਅਤੇ ਪਾਣੀ ਪਿਤਾ, ਜਿਹੜਾ ਪਾਣੀ ਹੈ ਉਹ ਸਭ ਦਾ ਪਿਤਾ ਹੈ, ਕਿਉਂਕਿ ਇਸ ਪਾਣੀ ਤੋਂ ਸਾਰੀ ਜੀਵ ਸ੍ਰਿਸ਼ਟੀ ਪੈਦਾ ਹੋਈ ਹੈ। ਸਾਚੇ 'ਤੇ ਪਵਨਾ ਪਿਆ, ਪਵਨਾਂ 'ਤੇ ਜਲ ਹੋਏ, ਜਲ 'ਤੇ ਤੇਰੇ ਪਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਸੱਚੇ ਅਕਾਲ ਪੁਰਖ ਤੋਂ ਪਹਿਲਾਂ ਪਾਉਣ ਹਵਾ ਪੈਦਾ ਹੋਈ, ਹਵਾ ਤੋਂ ਪਾਣੀ ਬਣਿਆ ਹੈ, ਅਤੇ ਪਾਣੀ ਤੋਂ ਅੱਗੇ ਜੀਵ ਸ੍ਰਿਸ਼ਟੀ ਪੈਦਾ ਹੋਈ ਹੈ। ਤਿੰਨੇ ਪਵਨਾਂ ਦੀ ਰਚਨਾ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਬਈ ਪਾਉਣ ਗੁਰੂ, ਪਾਉਣ ਤੋਂ ਪੈਦਾ ਹੋਣ ਵਾਲਾ ਸ਼ਬਦ ਹੀ ਸਾਰਿਆਂ ਦਾ ਗੁਰੂ ਹੈ, ਕਿਉਂਕਿ ਸ਼ਬਦ ਤੋਂ ਸਾਰੀ ਅਗਵਾਈ ਲੈਂਦੇ ਨੇ। ਜਦੋਂ ਬੱਚਾ ਛੋਟਾ ਹੁੰਦਾ ਹੈ ਉਸਨੂੰ ਮਾਤਾ ਪਿਤਾ ਪਹਿਲਾਂ ਬੋਲਣਾ ਸਿਖਾਉਂਦੇ ਨੇ, ਸ਼ਬਦ ਗੁਰੂ ਹੈ। ਫਿਰ ਵੱਡਾ ਹੋ ਜਾਂਦਾ ਹੈ ਅਤੇ ਫਿਰ ਵੀ ਉਹ ਸਕੂਲਾਂ ਵਿੱਚ ਜਾ ਕੇ, ਕਾਲਜਾਂ ਵਿੱਚ ਜਾ ਕੇ, ਅਤੇ ਫਿਰ ਹੋਰ ਜਿਹੜੇ ਟੀਚਰ ਨੇ, ਪ੍ਰੋਫੈਸਰ ਨੇ, ਉਹਨਾਂ ਦੇ ਕੋਲੋਂ ਵੀ ਉਹ ਪਾਉਣ ਗੁਰੂ ਸ਼ਬਦ ਤੋਂ ਹੀ ਪ੍ਰੇਰਣਾ ਲੈਂਦੇ। ਅਤੇ ਫਿਰ ਭਾਈ ਜਦੋਂ ਕੋਈ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਗੁਰੂ ਦੇ ਕੋਲੋਂ ਆ ਕੇ ਗੁਰੂ ਸ਼ਬਦ ਤੋਂ ਅਗਵਾਈ ਲੈਂਦਾ। ਅਸਲੀ ਗੁਰੂ ਦਾ ਸ਼ਬਦ ਗੁਰੂ ਹੈ, ਪਾਉਣ ਗੁਰੂ। ਇਹ ਪਾਉਣ ਤੋਂ ਪੈਦਾ ਹੋਇਆ ਸ਼ਬਦ ਇਹੀ ਸਾਡਾ ਗੁਰੂ ਹੈ, ਅਤੇ ਪਾਣੀ ਸਾਰਿਆਂ ਦਾ ਪਿਤਾ ਹੈ, ਪਾਣੀ ਤੋਂ ਸਾਰੇ ਜੀਵ ਜੰਤ ਪੈਦਾ ਹੋਏ ਹਨ। ਮਾਤਾ ਧਰਤ ਮਹੱਤ, ਵੀ ਜਿਹੜੀ ਇਹ ਧਰਤੀ ਹੈ, ਮਹੱਤ ਦਾ ਅਰਥ ਹੈ ਸਭ ਤੋਂ ਵੱਡੀ ਮਾਤਾ ਹੈ, ਕਿਉਂਕਿ ਸਾਰੇ ਜੀਵ ਧਰਤੀ ਤੋਂ ਪੈਦਾ ਹੁੰਦੇ ਨੇ ਅਤੇ ਧਰਤੀ ਦੀ ਕੁੱਖ ਦੇ ਵਿੱਚ ਹੀ ਸਾਰੇ ਸਮਾ ਜਾਂਦੇ ਹਨ।
ਦਿਨ ਸਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉੱਥੇ ਦਿਵਸ ਰਾਤ ਹੈ, ਇੱਥੇ ਦਿਨ ਨੰਨੇ ਨਾਲ ਲਿਖਿਆ ਹੈ। ਦਿਨ ਸਰਾਤ ਦੋਏ ਦਾਈ ਦਾਇਆ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ, ਪਰ ਗੁਰੂ ਅੰਗਦ ਦੇ ਮਹਾਰਾਜ ਨੇ ਥੋੜ੍ਹੇ ਜਿਹੇ ਅੱਖਰਾਂ ਦੇ ਭੇਦ ਨਾਲ ਇੱਥੇ ਦੁਬਾਰਾ ਲਿਖਿਆ। ਜਿਵੇਂ ਸੋਦਰ ਵੀ ਤਿੰਨ ਬਾਣੀ ਵਿੱਚ ਆਏ ਨੇ। ਦਿਨ ਸਰਾਤ ਦੋਏ ਦਾਈ ਦਾ ਆ, ਵੀ ਇਹ ਦਿਨ ਅਤੇ ਰਾਤ ਦੋਵੇਂ ਦਾਈ ਅਤੇ ਦਾਏ ਵਾਂਗ ਵਾਹਿਗੁਰੂ ਨੇ ਪੈਦਾ ਕੀਤੇ ਨੇ। ਖੇਲਾ ਸਗਲ ਜਗਤ, ਜਿਨ੍ਹਾਂ ਦੀ ਨਿਗਰਾਨੀ ਅਤੇ ਨਜ਼ਰਸਾਨੀ ਵਿੱਚ ਸਾਰਾ ਸੰਸਾਰ ਖੇਡ ਰਿਹਾ ਹੈ। ਦਾਈ ਰਾਤ ਵਾਂਗ ਹੈ ਅਤੇ ਦਾਇਆ ਦਿਨ ਦਾਏ ਵਾਂਗ ਹੈ। ਦਾਇਆ ਬੱਚਿਆਂ ਨੂੰ ਬਾਹਰ ਲਿਜਾ ਕੇ ਖਿਡਾਉਂਦਾ ਸੀ ਅਤੇ ਦਾਈ ਦੁੱਧ ਪਿਆ ਕੇ ਰਾਤ ਨੂੰ ਸੁਆ ਦਿੰਦੀ ਸੀ। ਇਸੇ ਤਰ੍ਹਾਂ ਜਿਹੜਾ ਦਿਨ ਹੈ ਉਹ ਦਾਏ ਵਾਂਗੂ ਸਾਰੇ ਸੰਸਾਰ ਨੂੰ ਖਿਡਾ ਰਿਹਾ ਹੈ, ਲੋਕ ਦਿਨੇ ਕੰਮ ਕਾਰ ਕਰਦੇ ਨੇ, ਅਤੇ ਜਿਹੜੀ ਰਾਤ ਹੈ ਦਾਈ ਵਾਂਗੂ ਸਾਰਿਆਂ ਨੂੰ ਸੁਆ ਦਿੰਦੀ ਹੈ।
ਚੰਗੀ ਆਈਆਂ ਬੁਰੀ ਆਈਆਂ ਵਾਚੇ ਧਰਮ ਹਦੂਰ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨੁੱਖ ਚੰਗਿਆਈਆਂ ਅਤੇ ਬੁਰਿਆਈਆਂ ਕਰਦਾ ਹੈ ਉਹਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਜਾਣਾ ਪੈਂਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਪੁੰਨ ਪਾਪ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ। ਵਾਚੇ ਧਰਮ ਹਦੂਰ, ਉੱਥੇ ਵਾਚਾ ਦੁਲਾਵਾਂ ਨਾਲ ਹੈ, ਇੱਥੇ ਅਕਲਾਂ ਦੇ ਨਾਲ ਆਇਆ। ਚੰਗਿਆਈਆਂ ਬੁਰਿਆਈਆਂ, ਅਸੀਂ ਜੋ ਵੀ ਨੇਕੀ ਬਦੀ ਦੇ ਕੰਮ ਕਰਦੇ ਹਾਂ, ਪੁੰਨ ਜਾਂ ਪਾਪ ਕਰਦੇ ਹਾਂ, ਵਾਚੇ ਧਰਮ ਹਦੂਰ ਜਿਹੜਾ ਧਰਮ ਰਾਜ ਹੈ ਉਹ ਆਪਣੀ ਹਜ਼ੂਰੀ ਵਿੱਚ ਉਹਨਾਂ ਨੂੰ ਵਾਚਦਾ ਹੈ, ਭਾਵ ਉਹਨਾਂ ਨੂੰ ਵਿਚਾਰਦਾ ਹੈ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਜੀਵ ਨੇ ਆਪੋ ਆਪਣੇ ਕਰਮਾਂ ਦੇ ਅਨੁਸਾਰ ਕੇ ਨੇੜੇ, ਕਈ ਵਾਹਿਗੁਰੂ ਦੇ ਨੇੜੇ ਚਲੇ ਜਾਂਦੇ ਨੇ, ਕੇ ਦੂਰ ਕਈ ਉਸ ਤੋਂ ਦੂਰ ਵੀ ਚਲੇ ਜਾਂਦੇ ਨੇ। ਇਹਦਾ ਮਤਲਬ ਇਹ ਹੈ ਜਿਹੜਾ ਮਨੁੱਖ ਚੰਗੇ ਕੰਮ ਕਰਦਾ ਹੈ, ਪੁੰਨ ਕਰਮ ਕਰਦਾ ਹੈ, ਧਰਮ ਕਰਮ ਕਰਦਾ ਹੈ, ਉਹ ਉਸ ਅਕਾਲ ਪੁਰਖ ਦੇ ਨੇੜੇ ਹੋ ਜਾਂਦਾ ਹੈ, ਅਤੇ ਜਿਹੜਾ ਪਾਪ ਕਰਮ ਕਰਦਾ ਹੈ, ਭੈੜੇ ਕੰਮ ਕਰਦਾ ਹੈ, ਬਦਫੈਲੀਆਂ ਕਰਦਾ ਹੈ, ਅਤੇ ਉਹ ਵਾਹਿਗੁਰੂ ਤੋਂ ਦੂਰ ਚੱਲਿਆ ਜਾਂਦਾ ਹੈ।
ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਨਾਮ ਦੀ ਮਹਿਮਾ ਅਖੀਰ ਤੇ ਉਚਾਰਨ ਕਰਦੇ ਹਨ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਗਏ ਮਸਕਤ ਕਾਲ, ਉਹ ਸਾਰੀਆਂ ਮਿਹਨਤਾਂ ਮੁਸ਼ਕਤਾਂ ਕਰਕੇ ਅੱਗੇ ਪ੍ਰਲੋਕ ਨੂੰ ਗਏ ਹਨ। ਇਹਦਾ ਮਤਲਬ ਇਹ ਹੈ ਜਿਸਨੇ ਨਾਮ ਧਿਆ ਲਿਆ, ਨਾਮ ਸਿਮਰਨ ਕਰ ਲਿਆ, ਉਹਨੂੰ ਹੋਰ ਕੋਈ ਮਿਹਨਤ ਮੁਸ਼ਕਤ ਕਰਨ ਦੀ ਲੋੜ ਨਹੀਂ ਰਹਿ ਗਈ।
ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਦੇ ਪ੍ਰਲੋਕ ਦੇ ਵਿੱਚ ਵੀ ਮੁੱਖ ਉਜਲੇ ਹੋਏ ਨੇ, ਹੋਰ ਕੀਤੀ ਛੁੱਟੀ ਨਾਲ। ਉੱਥੇ ਹੋਰ ਸ਼ਬਦ ਨਹੀਂ, ਗੁਰੂ ਨਾਨਕ ਸਾਹਿਬ ਦੇ ਸਲੋਕ ਵਿੱਚ ਇੱਥੇ ਹੋਰ ਸ਼ਬਦ ਲਿਖੇ, ਹਜ਼ੂਰ ਕਹਿੰਦੇ ਨੇ ਹੋਰ ਕੀਤੀ ਛੁੱਟੀ ਨਾਲ। ਹੋਰ ਕਿੰਨੀ ਜਿਹੜੀ ਸ੍ਰਿਸ਼ਟੀ ਹੈ ਉਹ ਉਹਨਾਂ ਗੁਰਮੁਖਾਂ ਦੇ ਨਾਲ ਛੁੱਟ ਗਈ, ਭਾਵ ਜਿਹੜੇ ਗੁਰਮੁਖ ਨੇ ਉਹ ਆਪ ਤਾਂ ਤਰ ਹੀ ਜਾਂਦੇ ਨੇ, ਸੰਗੀ ਸਾਥੀ ਸਗਲ ਤਰਾਈ, ਉਹ ਹੋਰ ਸੰਗੀਆਂ ਸਾਥੀਆਂ ਦਾ ਵੀ ਉਧਾਰ ਕਰ ਦਿੰਦੇ ਨੇ। ਜਿਵੇਂ ਭਾਈ ਮੰਝ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਉਸਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਕੀਤੀ ਅਤੇ ਸਤਿਗੁਰੂ ਨੇ ਉਸਨੂੰ ਵਰਦਾਨ ਦਿੱਤਾ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰ। ਭਾਈ ਮੰਝ, ਤੂੰ ਤੇ ਅੱਜ ਤੋਂ ਗੁਰੂ ਕਾ ਜਹਾਜ਼ ਬਣ ਗਿਆ, ਅਤੇ ਜਿਹੜਾ ਜਹਾਜ਼ ਹੈ ਉਹ ਆਪ ਵੀ ਪਾਰ ਹੋ ਜਾਂਦਾ, ਦੂਸਰਿਆਂ ਨੂੰ ਵੀ ਪਾਰ ਕਰ ਦਿੰਦਾ। ਹਜ਼ੂਰ ਕਹਿੰਦੇ ਨੇ ਹੋਰ ਕੀਤੀ ਛੁੱਟੀ ਨਾਲ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਕੇ, ਸੇਵਾ ਕਰਕੇ ਹੋਰ ਕਿੰਨੀ ਸ੍ਰਿਸ਼ਟੀ ਵੀ ਨਾਲ ਛੁੱਟ ਗਈ ਹੈ।
ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ।
ਹੁਣ ਅੱਗੇ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਸਰੀਰ ਦੀ ਖੁਰਾਕ ਹੈ, ਦੂਸਰੀ ਸਾਡੀ ਰੂਹ ਦੀ ਖੁਰਾਕ ਹੈ। ਹਜ਼ੂਰ ਕਹਿੰਦੇ ਨੇ ਸੱਚਾ ਭੋਜਨ ਪਾਓ, ਵੀ ਜਿਹੜਾ ਅਸਲੀ ਸੱਚਾ ਭੋਜਨ ਉਹ ਵਾਹਿਗੁਰੂ ਦਾ ਪ੍ਰੇਮ ਹੈ, ਕਿਉਂਕਿ ਇਹ ਇੱਕ ਰੂਹਾਨੀ ਖੁਰਾਕ ਹੈ, ਇਹ ਇੱਕ ਆਤਮਕ ਭੋਜਨ ਹੈ। ਸਤਿਗੁਰ ਦੱਸਿਆ, ਇਹਦੇ ਬਾਰੇ ਸਾਨੂੰ ਸਤਿਗੁਰੂ ਨੇ ਦੱਸਿਆ ਹੈ ਵੀ ਗੁਰਮੁਖੋ ਅਸਲੀ ਜਿਹੜਾ ਸੱਚਾ ਪ੍ਰੇਮ ਹੈ ਇਹੀ ਆਤਮਕ ਭੋਜਨ ਹੈ, ਇਹਦੇ ਨਾਲ ਸਾਡੇ ਮਨ ਨੂੰ ਆਤਮਾ ਨੂੰ संतुष्टि मिलती है।
सच्चे ही पति आए सच विगसया।
साहिब सतगुरु सच्चे पातशाह फरमाते हैं सच्चे ही पति आए भी हुण उस सच्चे वाहिगुरु ते ही निश्चय करके साडा मन पति आ गया है, पतीज गया है, ते सच विगसया, ते सच्चे नाम दे नाल जुड़ के विगसया, ये साडा जिहड़ा मन है खुशियां ते खेड़ियां दे विच भर गया है।
सच्चै कोट गिराए निज घर वसिया।
साहिब सतगुरु सच्चे पातशाह फरमाउंदे ने भाई सच्चे कोट दे अंदर एक गराए पिंड वसिया होया है, ते निज घर वसिया उहदे विच ही साडा अपना घर, ते मैं हुण उस जिहड़ा किले विच पिंड वसिया होया सी उस घर दे विच जा के वस गया हां, भाव बड़े सेफ थां ते सुरक्षित थां ते जाके मैं घर बनाया है। इस तरह सच्चा कोट गिराए, भाई सच्चा कोट की है, साध संगत है, इहदे विच गरां की है, जो गुरु की संगत है, यही भाई इहदे विच पिंड वसिया होया, जिहड़े गुरसिख माई भाई ने यह मानो पिंड वसिया होया, निज घर वसिया, ते मैं भी उस सतसंगत रूपी ग्रां दे अंदर ते जिहड़ा गुरु दा घर है उहनूं मैं अपना घर बनाया है, ते मैं उस गुरु घर दे विच जिसनूं अपना घर बनाया मैं उहदे विच हमेशा लई वसिया रहिंदा हां। अथवा सच्चा कोट गराएं, सच्चा कोट किला की है, सच्चा कोट है वाहिगुरू दे प्रेम दा, ते सच्चा ग्रां की है साडा शरीर है, और इहदे विच निज कर की है तुरिया पद, मैं उहदे विच जाके वसिया हां।
सतगुर तुठै नाम प्रेम रहसिया।
साहिब सतगुरु सच्चे पातशाह फरमाउंदे ने सतगुर तुठै नाम, बई सतगुरु दे प्रसन्न होण दे नाल सानू नाम दी दात प्राप्त होई है, प्रेम रहसिया, हुण असीं प्रेम दे नाल वाहिगुरु दे नाम नूं जपदे हां, ते नाल ही रहसिया जड़ा आत्मक आनंद खेड़ा उसनू प्राप्त कर रहे हां, मान रहे हां।
सच्चै दै दी बाण कूड़ ना जाईऐ।
गुरु नानक दे महाराज सच्चे पातशाह फरमाउंदे ने उस सच्चे अकाल पुरख वाहिगुरु दे दीवान दे विच, भाव उस दी कचहरी विच, उस दे सचखंड दरबार दे अंदर कूड़ ना जाईऐ, भी झूठ दे नाल नहीं उत्थे जाया जा सकदा।
झूठ वखाण सो महल खुआई है।
साहिब सतगुरु सच्चे पातशाह फरमाउंदे ने भाई जेड़े लोग झूठ ही झूठ बोलदे ने सो महल खुआईया, उहनां नूं तां उस वाहिगुरु दे महल तों खुआईया दा अर्थ भुलाया जांदा है, उहनां नूं गलत पासे तोरिया जांदा है, उह रब दे घर वल नूं तोर ही नहीं सकदे, ਉਹ ਹਮੇਸ਼ਾ ਲਈ ਕੁਰਾਹੇ ਪੈ ਜਾਂਦੇ ਹਨ।
ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸੱਚੇ ਸ਼ਬਦ ਨਿਸ਼ਾਨ, ਜਿਨ੍ਹੇ ਸੱਚੇ ਸ਼ਬਦ ਦੁਆਰਾ ਨਿਸ਼ਾਨ ਦਾ ਅਰਥ ਹੈ ਪ੍ਰਮਾਣ ਪੱਤਰ ਹਾਸਲ ਕਰ ਲਿਆ, ਠਾਕ ਨਾ ਪਾਈਐ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੱਚਖੰਡ ਦਰਬਾਰ ਦੇ ਵਿੱਚ ਜਾਣ ਲੱਗਿਆਂ ਕੋਈ ਰੋਕ ਨਹੀਂ ਪੈ ਸਕਦੀ, ਕੋਈ ਰੋਕ ਪਾ ਵੀ ਨਹੀਂ ਸਕਦਾ, ਜਿਨ੍ਹਾਂ ਕੋਲ ਸੱਚੇ ਗੁਰੂ ਉਪਦੇਸ਼ ਦੁਆਰਾ ਨਾਮ ਦਾ ਪ੍ਰਮਾਣ ਪੱਤਰ ਹੁੰਦਾ ਹੈ, ਔਰ ਉਹਨਾਂ ਨੂੰ ਕੋਈ ਵੀ ਰੋਕ ਨਹੀਂ ਪਾ ਸਕਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਦਰ ਦਰ ਵਾਣੀ ਨਾਹੇ ਮੂਲੇ ਪੁਸ਼ ਦਿਸ, ਜਿਹੜੇ ਨਾਮ ਜਪਣ ਵਾਲੇ ਵਾਹਿਗੁਰੂ ਦੇ ਦਰ ਦੇ ਦਰਵਾਨ 'ਚ ਹੀ ਬਣ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਆਉਂਦਿਆਂ ਜਾਂਦਿਆਂ ਕੋਈ ਵੀ ਪੁੱਛ ਨਹੀਂ ਸਕਦਾ।
ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈ ਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਸੱਚ ਸੁਣ ਸੱਚੇ ਨਾਮ ਨੂੰ ਪਹਿਲਾਂ ਸੁਣਦੇ ਨੇ, ਤੇ ਫਿਰ ਬੁਝ ਉਸ ਨਾਮ ਦੀ ਮਹਿਮਾ ਨੂੰ ਕਦਰੋ ਕੀਮਤ ਨੂੰ ਸਮਝਦੇ ਨੇ, ਤੇ ਫਿਰ ਵਖਾਣ ਆਪਣੀ ਰਸਨਾ ਤੋਂ ਵੀ ਨਾਮ ਜਪਦੇ ਹਨ, ਮਹਿਲ ਬੁਲਾਈਆ ਉਹਨਾਂ ਗੁਰਮੁਖਾਂ ਨੂੰ ਵੀ ਮਹਿਲ ਸੱਚਖੰਡ ਦੇ ਵਿੱਚ ਬੁਲਾਇਆ ਜਾਂਦਾ, ਪਹਿਲਾਂ ਗੁਰੂ ਦੇ ਮੁਖ ਤੋਂ ਸੱਚੇ ਨਾਮ ਨੂੰ ਸੁਣਨਾ, ਤੇ ਫਿਰ ਉਸਦੀ ਕੀਮਤ ਨੂੰ ਸਮਝ ਕੇ ਆਪ ਗੁਰੂ ਵਾਲੇ ਹੋ ਕੇ ਨਾਮ ਜਪਣਾ, ਤੇ ਜਿਹੜੇ ਇਸ ਤਰ੍ਹਾਂ ਨਾਮ ਨੂੰ ਜਪਦੇ ਨੇ ਉਹਨਾਂ ਨੂੰ ਵਾਹਿਗੁਰੂ ਦੇ ਮਹਿਲ ਸੱਚਖੰਡ ਦੇ ਵਿੱਚ ਬੁਲਾਇਆ ਜਾਂਦਾ ਹੈ।
ਮਹਿਲਾ ਪਹਿਲਾ ਪਹਿਰਾ ਅਗਨ ਹਿਵੈ ਘਰ ਬਾਧਾ ਭੋਜਨ ਸਾਰ ਕਰਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਗੇ ਸ਼ਲੋਕ ਆ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਿੱਧ ਲੋਕ ਮਿਲੇ, ਜਿਨ੍ਹਾਂ ਦੇ ਵਿੱਚ ਬੜੀਆਂ ਰਿਧੀਆਂ ਸਿੱਧੀਆਂ ਸਨ। ਉਹ ਆਪਣੀਆਂ ਰਿਧੀਆਂ ਸਿੱਧੀਆਂ ਦੇ ਨਾਲ ਬਹੁਤ ਕੁਝ ਲੋਕਾਂ ਨੂੰ ਕਰ ਕਰਕੇ ਵਿਖਾਉਂਦੇ ਸਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਧ ਲੋਕਾਂ ਨੂੰ ਸਮਝਾਇਆ, ਬਈ ਠੀਕ ਹੈ, ਤੁਹਾਡੇ ਕੋਲ ਰਿਧੀਆਂ ਸਿੱਧੀਆਂ ਦੀ ਸ਼ਕਤੀ ਹੈ, ਪਰ ਇਹ ਰਿਧੀਆਂ ਸਿੱਧੀਆਂ ਹੀ ਕੋਈ ਅਸਲੀ ਭਗਤੀ ਦਾ ਸਾਧਨਾ ਦਾ ਫਲ ਨਹੀਂ। ਅਸਲੀ ਜਿਹੜਾ ਭਗਤੀ ਦਾ ਤਪੱਸਿਆ ਦਾ ਫਲ ਇਹ ਹੈ ਵੀ ਅਸੀਂ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਜਾਵੀਏ। ਇਸ ਤੋਂ ਬਿਨਾਂ ਅਸੀਂ ਜੋ ਕੁਝ ਵੀ ਹੋਰ ਕਰਦੇ ਹਾਂ ਉਹ ਸਾਰਾ ਕੁਝ ਨਿਸਫਲ ਹੈ। ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੇ ਮੁਕਾਬਲੇ 'ਤੇ ਬਾਕੀ ਰਿਧੀਆਂ ਸਿੱਧੀਆਂ ਦੇ ਜਿਹੜੇ ਪਰਚੇ ਨੇ ਉਹਨਾਂ ਨੂੰ ਬੇਅਰਥ ਬਿਆਨ ਕਰ ਰਹੇ ਹਨ। ਪਹਿਰਾਂ ਅਗਨ ਹਿਵੈ ਘਰ ਬੱਧ। ਲਓ ਹਜ਼ੂਰ ਕਹਿੰਦੇ ਨੇ ਪਹਿਰਾਂ ਅਗਨ, ਬਈ ਅੱਗ ਦੇ ਬਸਤਰ ਪਹਿਨ ਲਈਏ। ਪੁਰਾਣੇ ਸਮੇਂ ਦੇ ਵਿੱਚ ਲੋਕ ਗਰਮੀ ਦੀ ਰੁੱਤ ਵਿੱਚ ਚਾਰ ਧੂਣੀਆਂ ਲਾ ਕੇ ਉਹਦੇ ਵਿਚਕਾਰ ਬੈਠ ਜਾਂਦੇ ਸਨ। ਉਹਨਾਂ ਚਾਰ ਧੂਣੀਆਂ ਦਾ ਸੇਕ ਉਹਨਾਂ ਦੇ ਸਰੀਰ ਨੂੰ ਸਾੜਦਾ ਸੀ, ਉੱਤੋਂ ਸੂਰਜ ਦੀ ਗਰਮੀ ਸਾੜਦੀ ਸੀ, ਅਤੇ ਫਿਰ ਉਹ ਹੱਠਦੇ ਨਾਲ ਅਤੇ ਇਸ ਤਰ੍ਹਾਂ ਬੈਠੇ ਰਹਿੰਦੇ ਸਨ, ਉਹਨਾਂ ਵਿੱਚ ਉਹ ਸ਼ਕਤੀ ਹੁੰਦੀ ਸੀ। ਪਹਿਰਾਂ ਅਗਨ, ਹਜ਼ੂਰ ਕਹਿੰਦੇ ਇਸ ਤਰ੍ਹਾਂ ਅੱਗ ਨੂੰ ਵੀ ਪਹਿਨ ਲਈਏ, ਅੱਗ ਦੇ ਵੀ ਬਾਸਰ ਪਹਿਨ ਲਈਏ, ਧੂਣੀਆਂ ਵੀ ਸੇਕ ਲਈਏ, ਅਤੇ ਫਿਰ ਉਹਦੇ ਮੁਕਾਬਲੇ 'ਤੇ ਹਿਵੈ ਘਰ ਬੱਧ। ਹਿਵੈ ਦਾ ਅਰਥ ਹੈ ਬਰਫ਼, ਅਤੇ ਹਿਵੈ ਬਰਫ਼ ਦਾ ਘਰ ਕੀ ਹੈ, ਹਿਮਾਲੀਆ ਪਰਬਤ, ਜਿਹੜੇ ਬਰਫਾਨੀ ਪਹਾੜ ਨੇ ਉਹਨਾਂ ਦੇ ਵਿੱਚ ਜਾ ਕੇ ਵੀ ਆਪਣਾ ਘਰ ਬੰਨ ਲਈਏ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕੁਝ ਸਾਧੂ ਧੂਣੀਆਂ ਸੇਕਦੇ ਸਨ ਅਤੇ ਕੁਝ ਬਰਫਾਨੀ ਪਹਾੜਾਂ ਦੇ ਵਿੱਚ ਜਾ ਕੇ ਉੱਥੇ ਵੀ ਤਪੱਸਿਆ ਕਰਦੇ ਸਨ। ਹਿਵੈ ਘਰ ਬਾਧਾ, ਅੱਗ ਦੇ ਵੀ ਬਾਸਰ ਪਹਿਨ ਲਈਏ, ਅਤੇ ਫਿਰ ਬਰਫ਼ ਦੇ ਘਰ ਹਿਮਾਲੀਆ ਪਰਬਤ ਦੇ ਵਿੱਚ ਬੜੇ ਠੰਡੇ ਥਾਂ 'ਤੇ ਜਾ ਕੇ ਆਪਣਾ ਘਰ ਬੰਨ ਲਈਏ, ਉੱਥੇ ਰਹਿਣਾ ਸ਼ੁਰੂ ਕਰ ਦੇਈਏ, ਭੋਜਨ ਸਾਰ ਕਰਾਈ। ਅਤੇ ਫਿਰ ਨਾਲ ਹੀ ਸਾਰ ਦਾ ਅਰਥ ਹੈ ਲੋਹਾ, ਵੀ ਲੋਹੇ ਦਾ ਭੋਜਨ ਛਕਣ ਲੱਗ ਜਾਈਏ। ਕਈ ਐਸੇ ਹੁਣ ਵੀ ਲੋਕ ਨੇ, ਕੋਈ ਕੱਚ ਖਾ ਜਾਂਦਾ, ਕੋਈ ਲੋਹਾ ਖਾ ਜਾਂਦਾ, ਕੋਈ ਕੁਝ ਹੋਰ ਕਰਦਾ। ਇਹ ਵੀ ਇੱਕ ਐਸਾ ਅਭਿਆਸ ਹੁੰਦਾ ਹੈ ਵੀ ਉਸਦੇ ਨਾਲ ਆਦਮੀ ਫਿਰ ਇਹਨਾਂ ਚੀਜ਼ਾਂ ਨੂੰ ਵੀ ਹਜ਼ਮ ਕਰ ਸਕਦਾ। ਔਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਆਪਣੀ ਰਿੱਧੀ ਸਿੱਧੀ ਦੇ ਬਲ ਦੇ ਨਾਲ ਅੱਗ ਦੇ ਵੀ ਬਾਸਰ ਪਹਿਨ ਲਈਏ, ਅਤੇ ਹਿਮਾਲੇ ਪਰਬਤ ਜਾ ਕੇ ਵੀ ਆਪਣਾ ਘਰ ਬਣਾ ਲਈਏ, ਅਤੇ ਫਿਰ ਹੋਰ ਭੋਜਨ ਦੀ ਥਾਂ 'ਤੇ ਲੋਹੇ ਦਾ ਭੋਜਨ ਵੀ ਛਕਣ ਲੱਗ ਜਾਈਏ।
ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿੰਨੇ ਵੀ ਦੁੱਖ ਨੇ ਸੰਸਾਰ ਦੇ, ਖਾਣ ਦੇ, ਪਹਿਨਣ ਦੇ, ਹੋਰ ਜਿੰਨੇ ਵੀ ਦੁੱਖ ਨੇ, ਇਹਨਾਂ ਨੂੰ ਪਾਣੀ ਦੀ ਘੁੱਟ ਵਾਂਗੂ ਪੀ ਜਾਵਾਂ, ਭਾਵ ਦੁੱਖਾਂ ਨੂੰ ਦੁੱਖ ਸਮਝਾਂ ਹੀ ਨਾ। ਜਿਵੇਂ ਆਮ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿਸੇ ਦੇ ਸੱਟ ਫੇਟ ਲੱਗ ਜਾਵੇ, ਕਈਆਂ ਦਾ ਜਿਗਰਾ ਤਕੜਾ ਹੁੰਦਾ, ਕਹਿੰਦੇ ਵੀ ਉਹ ਤਾਂ ਪਾਣੀ ਵਾਂਗੂ ਦੁੱਖ ਪੀ ਗਿਆ, ਉਹਨੇ ਤਾਂ ਭੋਰਾ ਵੀ ਕਸੀਸ ਨਹੀਂ ਵੱਟੀ, ਕੋਈ ਤਕਲੀਫ ਨਹੀਂ ਮੰਨੀ। ਹਜ਼ੂਰ ਕਹਿੰਦੇ ਸਾਰੇ ਦੁੱਖਾਂ ਨੂੰ ਪਾਣੀ ਵਾਂਗ ਸਮਝ ਕੇ ਪੀ ਲਈਏ, ਧਰਤੀ ਹਾਕ ਚਲਾਈ ਅਤੇ ਇੰਨੀ ਸ਼ਕਤੀ ਦੇ ਮਾਲਕ ਹੋ ਜਾਈਏ ਵੀ ਇਹ ਧਰਤੀ ਨੂੰ ਵੀ ਜਿਵੇਂ ਕੋਈ ਮੱਝ ਗਾਂ ਹੱਕ ਕੇ ਚਲਾਈ ਦੀ ਹੈ ਨਾ, ਅਤੇ ਇਸ ਤਰ੍ਹਾਂ ਧਰਤੀ ਨੂੰ ਵੀ ਆਪਣੇ ਹੁਕਮ ਦੇ ਵਿੱਚ ਤੋਰ ਲਈਏ।
ਹਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਰਤਾ ਰਾਜੀ ਅੰਬਰ ਤੋਲੀ। ਇਹ ਸਿੱਧ ਲੋਕੋ, ਵੀ ਤਰਾਜੀ ਦਾ ਅਰਥ ਹੈ ਤੱਕੜੀ, ਵੀ ਤੱਕੜੀ ਦੇ ਉੱਤੇ ਆਕਾਸ਼ ਅਤੇ ਧਰਤੀ ਨੂੰ ਰੱਖ ਕੇ ਅਤੇ ਇਹਨਾਂ ਨੂੰ ਬਰਾਬਰ ਤੋਲ ਦਈਏ। ਪਿੱਛੇ ਟੰਕ ਚੜਾਈ, ਅਤੇ ਪਿੱਛੇ ਟੰਕ ਦਾ ਅਰਥ ਹੈ ਚਾਰ ਮਾਸੇ ਦਾ ਇੱਕ ਵੱਟਾ ਹੁੰਦਾ ਸੀ ਜਿਹਦੇ ਨਾਲ ਸੁਨਿਆਰ ਸੋਨਾ ਚਾਂਦੀ ਤੋਲਦੇ ਨੇ, ਉਹਨੂੰ ਟੰਕ ਕਹਿੰਦੇ ਸਨ। ਹਜ਼ੂਰ ਕਹਿੰਦੇ ਨੇ ਧਰਤਾ ਰਾਜੀ ਅੰਬਰ ਤੋਲੀ, ਧਰ ਦਾ ਅਰਥ ਹੈ ਧਰਤੀ, ਅੰਬਰ ਦਾ ਅਰਥ ਹੈ ਆਕਾਸ਼, ਇਹਨਾਂ ਨੂੰ ਤੱਕੜੀ ਦੇ ਦੋ ਪੱਲੜਿਆਂ 'ਤੇ ਰੱਖ ਕੇ ਤੋਲ ਦਈਏ, ਇੰਨੀ ਸ਼ਕਤੀ ਦੇ ਮਾਲਕ ਹੋ ਜਾਈਏ, ਅਤੇ ਪਿੱਛੇ ਟੰਕ ਚਾਰ ਮਾਸੇ ਦਾ ਵੱਟਾ ਚੜਾ ਕੇ ਧਰਤੀ 'ਤੇ ਅਸਮਾਨ ਨੂੰ ਤੋਲ ਕੇ ਦਿਖਾ ਦਈਏ।
वड वधा मावा नाही सब सै नथ चलाई।
साहिब सतगुरु सच्चे पातशाह फरमाउंदे ने ए वड वधा, वधा नहीं कहना, वधा पोला बोलना है। ए वड वधा बई मैं इन्ना वध जावा, अपने शरीर नू इन्ना वडेरा कर लवा, मावा नाही मैं म्यौवा भी ना। इहदा मतलब यह है भी अपनी शक्ति नाल अपने शरीर नू भी कई वधा लेंदे सन। यह भी एक सिद्धि हुंदी सी। जिवें तुसीं कई वारी इतिहास विचों सुनिया है, धन गुरु नानक देव महाराज सच्चे पातशाह एक ऐसे जंगल दे विच गए जिथे बिल्कुल कोई जीव जंतु भी नहीं सी, कोई दरिंदा परिंदा भी नहीं सी, ते उत्थे फल इन्ने लगे हुए सन। ते भाई मरदाना देख के कहन लगा, कहिंदा महाराज भी इस जंगल दे विच कोई ना मनुख है, ना पंछी है, ना कोई होर जानवर दिखाई देंदा। गुरु महाराज सच्चे पातशाह कहन लगे, भाई मरदानिया यह भी वाहिगुरु परमेश्वर की रचना है। फिर उस सुंदर फलों नूं देख के कहन लगा, महाराज मैनू आग्या दिओ, मैं फल तोड़ के खा लवां। गुरु महाराज कहन लगे, भाई मरदानिया तू फलों का लालच ना कर, तू परमेश्वर का भजन कर, इत्थे बहुत बुरियां बलावां रहिंदियां ने। मरदाना कहन लगा, कहिंदा महाराज जदों कुछ खाण नूं मिलदा तुसीं खाण नहीं देंदे, ते नहीं ते भुखा ही रहना पैंदा, ते तुसीं मैनू क्यों नहीं आग्या देंदे, मैं जा के फल खा लवां। गुरु महाराज कहन लगे, भाई मरदानिया जदों तैनू एक बारी कह दिता है बई इत्थे बड़ियां बलावां रहिंदियां ने, तू साडा वचन क्यों नहीं मनदा। भाई मरदाने नूं भुख लगी सी, ते उह कहन लगा, महाराज फिर मेरी ते हुण जान निकलदी है, मेरी जान लबां दे विच आ गई है, मेथों तो नहीं रह हुंदा। ते गुरु महाराज चुप कर गए, कहिंदे फिर चंगा भाई जो मर्जी करना कर लै। भाई मरदाना उस जंगल दे विच चलिया गया, जदों जाके फल तोड़ के खाण लग्या की वेखदा है एक बहुत वड्डा राक्ष उधरों भाई मरदाने नूं देख के अखां लाल ने, बड़ा डरावना रूप है, ते भाई मरदाने वल नूं आ रहा है। उहदा आकार भी इन्ना वड्डा है और उहदे पैर धरती नूं लगे हुए ने, सिर आकाश नूं लग्या होया। जदों भाई मरदाने ने उस राक्षस नूं वेखिया, एक वारी ते होश हवाश उड गए, पर हुण कर भी की सकदा सी, हुण सतगुरु दा बचन नहीं मन्निया। ते उस राक्षस ने आ के, क्योंकि वह आदमखोर भी सी, बंदियां नूं मार मार के खांदा सी, जिन्ने जानवर सन वह भी मार के खा गया, कुछ भी नहीं सी छड्डिया। ते हुण भाई मरदाना मसा मसा उस नूं मिलिया, ते उसने भाई मरदाने नूं एक हथ नाल फड़ के अपने मूँह विच पा लिया, उहनूं निगल गया। ते जदों भाई मरदाने नूं भुख लगी सी ते उहनूं मूँह विच पाया, ते ऐसी सतगुरु की कृपा होई, भाई मरदाना ਉਹ ਸਿੱਧਾ ਹੀ ਉਹਦੇ ਪੇਟ ਵਿੱਚ ਚਲਿਆ ਗਿਆ। ਜਦੋਂ ਪੇਟ ਵਿੱਚ ਚਲਿਆ ਗਿਆ, ਉੱਥੇ ਲੱਗਿਆ ਸਤਿਗੁਰੂ ਨੂੰ ਚੇਤੇ ਕਰਨ। ਜਦੋਂ ਬੰਦਾ ਮੁਸੀਬਤ ਵਿੱਚ ਪੈਂਦਾ ਨਾ, ਫਿਰ ਰੱਬ ਨੂੰ ਚੇਤੇ ਕਰਦਾ। ਹੁਣ ਜਦੋਂ ਭਾਈ ਮਰਦਾਨਾ ਲੱਗਿਆ ਸਤਿਗੁਰੂ ਨੂੰ ਚੇਤੇ ਕਰਨ, ਕਹਿੰਦਾ ਮਹਾਰਾਜ ਕਿਰਪਾ ਕਰੋ, ਮੈਨੂੰ ਇਸ ਕੈਦ ਵਿੱਚੋਂ ਬਾਹਰ ਕੱਢੋ, ਮੈਂ ਭੁੱਲ ਗਿਆ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਅਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਲਿਆ, ਬਈ ਭਾਈ ਮਰਦਾਨੇ ਨੂੰ ਤਾਂ ਕਿਸੇ ਬਲਾ ਨੇ ਘੇਰ ਲਿਆ। ਕਹਿੰਦਾ ਚਲੋ ਮਹਾਰਾਜ ਫਿਰ ਆਪਾਂ ਚੱਲਦੇ ਹਾਂ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਉਹ ਰਾਕਸ਼ਸ ਸੀ ਅਤੇ ਜਿਸਨੇ ਮਰਦਾਨੇ ਨੂੰ ਆਪਣੇ ਅੰਦਰ ਨਿਗਲਿਆ ਹੋਇਆ ਸੀ, ਉਹਦੇ ਜਦੋਂ ਕੋਲ ਗਏ, ਉਹ ਹੈ ਹੀ ਰਾਕਸ਼ ਸੀ, ਉਹਨੂੰ ਕੀ ਪਤਾ ਸੀ ਹੁਣ ਇਹ ਕੌਣ ਨੇ। ਉਹਨੇ ਭਾਈ ਬਾਲੇ ਨੂੰ ਵੀ ਚੱਕ ਕੇ ਮੂੰਹ 'ਚ ਪਾ ਲਿਆ ਅਤੇ ਗੁਰੂ ਮਹਾਰਾਜ ਨੂੰ ਵੀ ਚੱਕ ਕੇ ਮੂੰਹ 'ਚ ਹੀ ਪਾ ਲਿਆ। ਅਤੇ ਜਦੋਂ ਇਹ ਗੱਲ ਹੋਈ ਤਾਂ ਗੁਰੂ ਮਹਾਰਾਜ ਵੀ ਅਤੇ ਭਾਈ ਬਾਲਾ ਉਹਦੇ ਪੇਟ ਵਿੱਚ ਜਾ ਕੇ ਇਕੱਠੇ ਹੋ ਗਏ। ਮਰਦਾਨਾ ਪਹਿਲਾਂ ਹੀ ਉੱਥੇ ਗਿਆ ਹੋਇਆ ਸੀ। ਅਤੇ ਜਦੋਂ ਭਾਈ ਮਰਦਾਨੇ ਨੇ ਦੇਖਿਆ ਵੀ ਭਾਈ ਬਾਲਾ ਵੀ ਅਤੇ ਗੁਰੂ ਮਹਾਰਾਜ ਆ ਗਏ ਨੇ, ਅਤੇ ਉਹਨੂੰ ਵੀ ਹੌਸਲਾ ਹੋ ਗਿਆ ਵੀ ਹੁਣ ਤਾਂ ਗੁਰੂ ਮਹਾਰਾਜ ਕੋਈ ਨਾ ਕੋਈ ਕਿਰਪਾ ਕਰਨਗੇ। ਅਖੀਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇਹ ਗੱਲ ਆਖੀ, ਭਾਈ ਮਰਦਾਨਿਆ ਜਿਹੜੇ ਲੋਕ ਆਪਣੇ ਗੁਰੂ ਦਾ ਬਚਨ ਨਹੀਂ ਮੰਨਦੇ, ਅਤੇ ਫਿਰ ਉਹਨਾਂ ਦਾ ਹਸ਼ਰ ਮਾੜਾ ਹੀ ਹੁੰਦਾ। ਪਰ ਤੂੰ ਸਾਡਾ ਕੀਰਤਨੀਆ ਸੀ, ਤੂੰ ਸਾਡਾ ਸਿੱਖ ਸੀ, ਇਸ ਲਈ ਸਾਨੂੰ ਤੇਰੀ ਖਾਤਰ ਇੱਥੇ ਆਉਣਾ ਪਿਆ ਹੈ। ਫਿਰ ਭਾਈ ਮਰਦਾਨਾ ਕਹਿੰਦਾ ਮਹਾਰਾਜ ਹੁਣ ਇੱਥੋਂ ਬਾਹਰ ਕਿਵੇਂ ਨਿਕਲਾਂਗੇ। ਗੁਰੂ ਮਹਾਰਾਜ ਕਹਿੰਦੇ ਇਹਦਾ ਵੀ ਉਪਾਅ ਕਰਦੇ ਹਾਂ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦਾ ਜਿੱਡਾ ਵੱਡਾ ਸਰੀਰ ਸੀ ਨਾ, ਤੇ ਗੁਰੂ ਮਹਾਰਾਜ ਨੇ ਉਹਦੇ ਅੰਦਰ ਹੀ ਆਪਣੀ ਸ਼ਕਤੀ ਨਾਲ, ਜਿਹੜੀ ਗੈਬੀ ਸ਼ਕਤੀ ਸੀ ਉਹਦੇ ਨਾਲ ਆਪਣਾ ਸਰੀਰ ਵੀ ਇੰਨਾ ਵੱਡਾ ਕਰ ਲਿਆ ਅਤੇ ਇਹਨੇ ਰਾਕਸ਼ਸ ਨੇ ਸੋਚਿਆ ਵੀ ਹੁਣ ਮੇਰਾ ਤਾਂ ਪਟਾਕਾ ਪੈ ਜਾਵੇਗਾ। ਉਹਦੇ ਅੰਦਰ ਹੀ ਐਡਾ ਵੱਡਾ ਸਰੀਰ ਵਧਾਇਆ ਅਤੇ ਉਸਨੇ ਆਪਣੀ ਜਿਹੜੀ ਸ਼ਕਤੀ ਨਾਲ ਹੋਰ ਸਰੀਰ ਨੂੰ ਵਧਾਇਆ, ਜਿੰਨਾ ਵਧਾ ਸਕਦਾ ਸੀ ਵਧਾਇਆ, ਅਤੇ ਗੁਰੂ ਮਹਾਰਾਜ ਨੇ ਉਦੋਂ ਵੀ ਵੱਡਾ ਸਰੀਰ ਵਧਾ ਕੇ ਅਤੇ ਉਹਨੂੰ ਉੱਥੇ ਪਾੜ ਕੇ ਹੇਠਾਂ ਸੁੱਟ ਦਿੱਤਾ। ਉਸ ਤੋਂ ਬਾਅਦ ਭਾਈ ਮਰਦਾਨੇ ਅਤੇ ਬਾਲੇ ਨੂੰ ਲੈ ਕੇ ਗੁਰੂ ਮਹਾਰਾਜ ਬਾਹਰ ਨਿਕਲੇ ਆਏ ਸਨ। ਇੱਕ ਸ਼ਕਤੀ ਹੁੰਦੀ ਹੈ ਸਰੀਰ ਨੂੰ ਵਧਾ ਲੈਣਾ। ਹਜ਼ੂਰ ਕਹਿੰਦੇ ਨੇ ਇਹ ਵੱਡ ਵਧਾ, ਮੈਂ ਇੰਨਾ ਵੱਧ ਜਾਵਾਂ ਮਾਵਾਂ ਨਾਹੀਂ, ਵੀ ਮੈਂ ਧਰਤੀ ਆਕਾਸ਼ ਵਿੱਚ ਮਿਉਂ ਹੀ ਨਾ ਸਕਾਂ। ਸਭ ਸਹਿ ਨੱਥ ਚਲਾਈ, ਅਤੇ ਫਿਰ ਸਾਰਿਆਂ ਨੂੰ ਨੱਥ ਦਾ ਅਰਥ ਹੈ ਨਕੇਲ ਪਾ ਕੇ ਚਲਾਈ, ਆਪਣੇ ਹੁਕਮ ਦੇ ਵਿੱਚ ਚਲਾਵਾਂ, ਜਿਵੇਂ ਮੇਰਾ ਜੀ ਕਰੇ ਸਾਰੇ ਲੋਕ ਮੇਰਾ ਹੁਕਮ ਮੰਨਣ ਲਈ ਤਿਆਰ ਰਹਿਣ।
ਏਤਾ ਤਾਣ ਹੋਵੇ ਮਨ ਅੰਦਰ ਕਰੀ ਭੈ ਆਖ ਕਰਾਈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਦ ਲੋਕੋ, ਇਹਨਾਂ ਤਾਣ ਜਿਹੜਾ ਬਲ ਹੈ, ਭਾਵ ਸ਼ਕਤੀਆਂ ਦਾ, ਰਿੱਧੀਆਂ ਸਿੱਧੀਆਂ ਦਾ ਬਲ ਹੈ, ਇਹ ਸਾਡੇ ਮਨ ਦੇ ਅੰਦਰ ਹੋਵੇ। ਇਹ ਸਰੀਰਕ ਤਾਕਤ ਨਾਲ ਇਹਨਾਂ ਦਾ ਸੰਬੰਧ ਨਹੀਂ, ਇਹ ਮਨ ਦੀ ਤਾਕਤ ਦੇ ਨਾਲ ਸੰਬੰਧ ਹੈ। ਵੀ ਇਹਨਾਂ ਤਾਣ ਬਲ ਸਾਡੇ ਮਨ ਦੇ ਅੰਦਰ ਪੈਦਾ ਹੋ ਜਾਵੇ, ਕਰੀ ਪੇ ਆਖ ਕਰਾਈ, ਜੋ ਵੀ ਅਸੀਂ ਆਪ ਕਰਨਾ ਚਾਹੀਏ ਉਹ ਵੀ ਕਰ ਸਕੀਏ ਅਤੇ ਹੋਰਾਂ ਦੇ ਪਾਸੋਂ ਵੀ ਕਰਵਾ ਸਕੀਏ। ਭਾਵ ਚਾਹੇ ਆਪ ਜੋ ਕਰਨਾ ਕਰ ਲਈਏ, ਅਤੇ ਜੇ ਆਪ ਨਹੀਂ ਕਰਨਾ ਦੂਜਿਆਂ ਨੂੰ ਵੀ ਸ਼ਕਤੀ ਦੇ ਕੇ ਅਤੇ ਉਹਨਾਂ ਦੇ ਪਾਸੋਂ ਵੀ ਜਿਹੜਾ ਮਰਜ਼ੀ ਕੰਮ ਕਰਵਾ ਲਈਏ।
ਜੀਵਡ ਸਾਹਿਬ ਤੇ ਵਡ ਦਾਤੀ ਦੇ ਦੇ ਕਰੇ ਰਜਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇਵਟ ਸਾਹਿਬ ਤੇਵਟ ਦਾਤੀ, ਵੀ ਜਿਤਨਾ ਵੱਡਾ ਉਹ ਸਾਹਿਬ ਪਾਤਸ਼ਾਹ ਅਕਾਲ ਪੁਰਖ ਹੈ, ਓਨੀਆਂ ਵੱਡੀਆਂ ਹੀ ਉਸਦੀਆਂ ਦਾਤਾਂ ਨੇ। ਭਾਵ ਵਾਹਿਗੁਰੂ ਪਰਮੇਸ਼ਰ ਨੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਅਜਮਤਾਂ ਵੀ ਬਣਾਈਆਂ ਨੇ। ਜਿਹੜੇ ਕੋਈ ਮਹਾਂਪੁਰਖ ਯੋਗ ਸਾਧਨ ਕਰਦੇ ਨੇ, ਭਗਤੀ ਕਰਦੇ ਨੇ, ਤਪੱਸਿਆ ਕਰਦੇ ਨੇ, ਉਹਨਾਂ ਨੂੰ ਫਿਰ ਉਹ ਦਾਤਾਂ ਦਿੰਦੇ। ਉਹਨਾਂ ਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ, ਜਿੱਡਾ ਵੱਡਾ ਉਹ ਪਾਤਸ਼ਾਹ ਆਪ ਹੈ ਉਤਨੀਆਂ ਵੱਡੀਆਂ ਹੀ ਉਹਦੀਆਂ ਦਾਤਾਂ ਹਨ। ਦੇ ਕਰੇ ਰਜਾਈ, ਹਜ਼ੂਰ ਕਹਿੰਦੇ ਉਹ ਦਾਤਾਂ ਦੇ ਕੇ ਕਰੇ ਰਜਾਈ ਦਾ ਅਰਥ ਹੈ ਸਾਰਿਆਂ ਨੂੰ ਖੁਸ਼ ਕਰਦਾ। ਰਜਾਈ ਦਾ ਅਰਥ ਹੁੰਦਾ ਵੀ ਰਜਾ ਦੇਣਾ, ਜਦੋਂ ਆਦਮੀ ਰਾਜਾਂ ਦਾ ਫਿਰ ਖੁਸ਼ ਹੋ ਜਾਂਦਾ। ਇਉਂ ਵਾਹਿਗੁਰੂ ਦਾਤਾਂ ਦੇ ਕੇ ਸਭ ਨੂੰ ਰਜਾਈ ਦਾ ਅਰਥ ਰਜਾ ਦਿੰਦਾ, ਸਾਰਿਆਂ ਨੂੰ ਪ੍ਰਸੰਨ ਕਰ ਦਿੰਦਾ ਹੈ।
ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਤੇ ਇਹ ਨਿਚੋੜ ਕੱਢਦੇ ਨੇ ਵੀ ਠੀਕ ਹੈ, ਰਿੱਧੀਆਂ ਸਿੱਧੀਆਂ ਵੀ ਵਾਹਿਗੁਰੂ ਦੀਆਂ ਦਾਤਾਂ ਨੇ, ਪਰ ਜਿਨ੍ਹਾਂ ਤੇ ਮੇਰਾ ਮਾਲਕ ਮਿਹਰ ਦੀ ਨਿਗਾਹ ਕਰਦਾ ਹੈ, ਸੱਚ ਨਾਮ ਵਡਿਆਈ, ਉਹਨਾਂ ਨੂੰ ਸੱਚੇ ਨਾਮ ਦੇ ਨਾਲ ਵਡਿਆਈ ਪ੍ਰਾਪਤ ਹੁੰਦੀ ਹੈ। ਉਹ ਸੱਚੇ ਨਾਮ ਦੇ ਨਾਲ ਜੁੜਦੇ ਨੇ ਅਤੇ ਨਾਮ ਦੇ ਨਾਲ ਜੁੜਿਆਂ ਲੋਕ ਤੇ ਪ੍ਰਲੋਕ ਵਿੱਚ ਸੱਚੀ ਵਡਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ।
ਮਹੱਲਾ ਦੂਜਾ ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ।
ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਇਹ ਜਿਹੜਾ ਸਾਡਾ ਸਰੀਰ ਹੈ ਅਤੇ ਸਰੀਰ ਦੇ ਇੰਦਰੀਏ ਨੇ, ਅੰਗ ਪ੍ਰਤੰਗ ਨੇ, ਇਹਨਾਂ ਨੂੰ ਕਿਵੇਂ ਤ੍ਰਿਪਤ ਕੀਤਾ ਜਾ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਦਾ ਜਵਾਬ ਦਿੰਦੇ ਹਨ। ਆਖਣ ਆਖ ਨਾ ਰੱਜਿਆ, ਆਖਣ ਦਾ ਅਰਥ ਹੈ ਮੂੰਹ, ਇਹ ਜਿਹੜਾ ਮੂੰਹ ਹੈ ਇਹ ਆਖ ਦਾ ਅਰਥ ਹੈ ਬੋਲ ਬੋਲ ਕੇ ਇਹ ਨਹੀਂ ਰੱਜਿਆ। ਆਪਾਂ ਮੂੰਹ ਕਿੰਨਾ ਬੋਲੀ ਜਾਂਦੇ, ਕਦੇ ਬੋਲ ਕੇ ਤ੍ਰਿਪਤੀ ਹੁੰਦੀ ਹੈ? ਸਾਰਾ ਦਿਨ ਬੋਲੀ ਜਾਂਦੇ ਹਾਂ ਬੋਲੀ ਜਾਂਦੇ ਹਾਂ, ਪਰ ਜਿਹੜਾ ਬਹੁਤਾ ਬੋਲਣਾ ਚੰਗਾ ਨਹੀਂ ਹੁੰਦਾ, ਬਹੁਤਾ ਉੱਚੀ ਬੋਲਣਾ ਵੀ ਚੰਗਾ ਨਹੀਂ ਹੁੰਦਾ। ਜਿਹੜਾ ਬਹੁਤਾ ਬੋਲਦਾ ਉੱਚੀ ਬੋਲਦਾ ਉਹਨੂੰ ਲੋਕ ਮੂਰਖ ਕਹਿੰਦੇ ਨੇ। ਇਸ ਲਈ ਬੋਲੋ, ਥੋੜ੍ਹਾ ਬੋਲੋ, ਹੌਲੀ ਬੋਲੋ, ਸਹਿਜ ਵਿੱਚ ਬੋਲੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਆਖਣ ਆਖ ਨਾ ਰੱਜਿਆ, ਵੀ ਜਿਹੜਾ ਸਾਡਾ ਮੂੰਹ ਹੈ ਬੋਲ ਬੋਲ ਕੇ ਨਹੀਂ ਰੱਜਿਆ। ਸੁਣਨ ਨਾ ਰੱਜੇ ਕੰਨ, ਤੇ ਜਿਹੜੇ ਸਾਡੇ ਕੰਨ ਨੇ ਇਹ ਪਾਏ ਸੁਣ ਸੁਣ ਕੇ ਨਹੀਂ ਕਿਸੇ ਦੇ ਰੱਜੇ।
ਅੱਖੀ ਦੇਖ ਨਾ ਰੱਜਿਆ ਗੁਣ ਗਾਹਕ ਇੱਕ ਵਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਹ ਜਿਹੜੀਆਂ ਸਾਡੀਆਂ ਅੱਖਾਂ ਨੇ ਇਹ ਵੀ ਦੇਖ ਦੇਖ ਕੇ ਕਦੇ ਨਹੀਂ ਰੱਜੀਆਂ। ਮੂੰਹ ਬੋਲ ਕੇ ਨਹੀਂ ਰੱਜਿਆ, ਕੰਨ ਸੁਣ ਸੁਣ ਕੇ ਨਹੀਂ ਰੱਜੇ, ਅਤੇ ਅੱਖਾਂ ਦੇਖ ਦੇਖ ਕੇ ਨਹੀਂ ਰੱਜੀਆਂ ਕਿਸੇ ਦੀਆਂ। ਗੁਣ ਗਾਹਕ ਇੱਕ ਵਨ ਹਜ਼ੂਰ ਕਹਿੰਦੇ, ਭਾਈ ਜਿੰਨੇ ਵੀ ਸਾਡੇ ਇੰਦਰੀਏ ਨੇ ਨਾ, ਵੀ ਇਹ ਇੱਕ ਇੱਕ ਵਨ ਦਾ ਅਰਥ ਹੈ, ਇੱਕ ਇੱਕ ਵਨ ਕਿਸਮ ਦੇ ਇੱਕ ਇੱਕ ਗੁਣ ਦੇ ਗ੍ਰਾਹਕ ਨੇ। ਗੁਣ ਦਾ ਅਰਥ ਹੈ ਵਿਸ਼ਾ। ਗੁਣ ਗਾਹਕ ਇੱਕ ਵਨ, ਇੱਕ ਵਨ ਦਾ ਅਰਥ ਹੈ ਜਿਹੜਾ ਇੱਕੋ ਕਿਸਮ ਦਾ ਗੁਣ ਵਿਸ਼ਾ ਹੈ ਉਹਨੂੰ ਇਹ ਗ੍ਰਾਹਕ ਦਾ ਅਰਥ ਹੈ ਗ੍ਰਹਿਣ ਕਰ ਸਕਦੇ ਨੇ। ਮੂੰਹ ਬੋਲ ਹੀ ਸਕਦਾ, ਸੁਣ ਨਹੀਂ ਸਕਦਾ, ਕੰਨ ਸੁਣ ਹੀ ਸਕਦੇ ਨੇ, ਵੇਖ ਨਹੀਂ ਸਕਦੇ, ਅੱਖਾਂ ਕੇਵਲ ਵੇਖ ਸਕਦੀਆਂ ਨੇ। ਇਉਂ ਗੁਣ ਗਾਹਕ ਇੱਕ ਵਨ ਹਜ਼ੂਰ ਕਹਿੰਦੇ, ਬਈ ਇਹ ਇੱਕ ਇੱਕ ਰੰਗ ਦੇ ਤੇ ਇੱਕ ਇੱਕ ਵਿਸ਼ੇ ਦੇ ਗਾਹਕ ਹਨ।
ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਭੁੱਖੇ ਰਹਿਣ ਦੇ ਨਾਲ ਵੀ ਭੁੱਖ ਨਹੀਂ ਉਤਰ ਸਕਦੀ, ਤੇ ਜੇ ਭਾਈ ਕੋਈ ਬਹੁਤਾ ਖਾ ਖਾ ਕੇ ਆਪਣੀ ਭੁੱਖ ਨੂੰ ਸ਼ਾਂਤ ਕਰਨਾ ਚਾਹੇ ਤੇ ਭੁੱਖਿਆਂ ਦੀ ਭੁੱਖ ਖਾ ਕੇ ਵੀ ਨਹੀਂ ਉਤਰ ਸਕਦੀ। ਜਿਹੜੇ ਦੁਨੀਆਂ ਦੇ ਲੋਕ ਨੇ ਕਿੰਨੇ ਪਦਾਰਥ ਖਾਈ ਜਾਂਦੇ ਨੇ, ਕਦੇ ਕਿਸੇ ਦਾ ਢਿੱਡ ਭਰਿਆ, ਥੋੜ੍ਹਾ ਚਿਰ ਖਾਣ ਤੋਂ ਬਾਅਦ ਫਿਰ ਖਾਣ ਲਈ ਤਿਆਰ। ਭੁੱਖਿਆਂ ਭੁੱਖ ਨਾ ਉਤਰੈ, ਭੁੱਖਿਆਂ ਦੀ ਭੁੱਖ ਕਦੇ ਵੀ ਨਹੀਂ ਉਤਰਦੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਗੱਲੀ ਭੁੱਖ ਨਾ ਜਾਏ। ਹਜ਼ੂਰ ਕਹਿੰਦੇ, ਭਾਈ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਗੱਲਾਂ ਦੇ ਨਾਲ ਤੇ ਭਾਈ ਜਿਹੜੀ ਅੰਦਰਲੀ ਮਨ ਦੀ ਭੁੱਖ ਹੈ ਉਹ ਨਹੀਂ ਕਿਸੇ ਤਰ੍ਹਾਂ ਜਾ ਸਕਦੀ।
ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕਹਿ ਗੁਣੀ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਭੁੱਖਾ ਮਨ ਹੈ ਤਾਂ ਰੱਜ ਸਕਦਾ ਹੈ, ਇਹ ਮਨ ਦੀ ਗੱਲ ਹੈ। ਸਰੀਰ ਦੀ ਭੁੱਖ ਤਾਂ ਥੋੜ੍ਹਾ ਖਾ ਕੇ ਹੀ ਵਕਤੀ ਤੌਰ 'ਤੇ ਸ਼ਾਂਤ ਹੋ ਜਾਂਦੀ ਹੈ, ਨਾਸ ਹੋ ਜਾਂਦੀ ਹੈ, ਪਰ ਹਜ਼ੂਰ ਕਹਿੰਦੇ ਜਿਹੜਾ ਭੁੱਖਾ ਮਨ ਹੈ ਇਹ ਤਾਂ ਰੱਜ ਸਕਦਾ ਹੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਕੇ ਅਤੇ ਗੁਣੀ ਸਮਾਏ, ਉਸ ਗੁਣਾਂ ਦੇ ਮਾਲਕ, ਉਸ ਗੁਣਾਂ ਦੇ ਸਰੋਤ, ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਵੇ, ਫਿਰ ਇਹ ਮਨ ਦੀ ਭੁੱਖ ਦੂਰ ਹੋ ਸਕਦੀ ਹੈ।
ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪੌੜੀ ਵਿੱਚ ਉਪਦੇਸ਼ ਦਿੰਦੇ ਹਨ, ਵਿਣ ਸੱਚੇ ਸਭ ਕੂੜ, ਬਈ ਬਿਨਾਂ ਸੱਚੇ ਨਾਮ ਤੋਂ ਸਭ ਕੁਝ ਕੂੜ ਹੀ ਹੈ, ਝੂਠ ਹੀ ਹੈ, ਕੂੜ ਕਮਾਈਐ। ਅਤੇ ਭਾਈ ਜਿੰਨੇ ਦੁਨੀਆਂ ਦੇ ਲੋਕ ਨੇ ਜੋ ਵੀ ਕੁਛ ਕਰ ਰਹੇ ਨੇ ਕੂੜ ਕਮਾਈਐ, ਉਹ ਝੂਠ ਨੂੰ ਹੀ ਕਮਾਉਂਦੇ ਨੇ, ਭਾਵ ਝੂਠੇ ਕੰਮ ਕਰਦੇ ਨੇ, ਝੂਠ ਦੀ ਖੱਟੀ ਖੱਟਦੇ ਹਨ।
ਵਿਣ ਸੱਚੇ ਕੂੜਿਆਰ ਬੰਨ ਚਲਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸੱਚੇ ਨਾਮ ਤੋਂ ਸਾਰੇ ਜੀਵ ਕੂੜਿਆਰ ਝੂਠੇ ਨੇ, ਬੰਨ ਚਲਾਈਆ, ਇਹਨਾਂ ਨੂੰ ਬੰਨ ਕੇ ਅੱਗੇ ਪ੍ਰਲੋਕ ਦੇ ਰਸਤੇ ਤੋਰਿਆ ਜਾਂਦਾ ਹੈ।
ਵਿਣ ਸੱਚੇ ਤਨ ਛਾਰ ਛਾਰ ਲਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸੱਚੇ ਨਾਮ ਤੋਂ ਤਨ ਛਾਰ, ਇਹ ਸਰੀਰ ਹੈ ਹੀ ਖਾਕ ਦੀ ਢੇਰੀ, ਛਾਰ ਰਲਾਈਐ, ਇਹਨੂੰ ਫਿਰ ਛਾਰ ਦਾ ਅਰਥ ਹੈ ਮਿੱਟੀ ਵਿੱਚ ਹੀ ਰਲਾਇਆ ਜਾਂਦਾ ਹੈ। ਸੱਚੇ ਨਾਮ ਤੋਂ ਬਿਨਾਂ ਇਹ ਸਰੀਰ ਪਹਿਲਾਂ ਵੀ ਤੇ ਖਾਕ ਦੀ ਢੇਰੀ ਹੈ, ਪੰਜਾਂ ਤੱਤਾਂ ਦੀ ਮਿੱਟੀ ਤੋਂ ਬਣਿਆ ਹੋਇਆ, ਮਰਨ ਤੋਂ ਬਾਅਦ ਇਸ ਨੂੰ ਫਿਰ ਮਿੱਟੀ ਵਿੱਚ ਹੀ ਰਲਾਇਆ ਜਾਂਦਾ ਹੈ।
ਵਿਣ ਸੱਚੇ ਸਭ ਭੁੱਖ ਜੇ ਪੈ ਜੈ ਖਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸੱਚੇ ਨਾਮ ਤੋਂ ਜਿੰਨਾ ਮਰਜ਼ੀ ਪਹਿਨ ਲਈਏ, ਜਿੰਨਾ ਮਰਜ਼ੀ ਖਾ ਲਈਏ, ਸਭ ਭੁੱਖ ਇਹ ਸਾਰੇ ਭੁੱਖ ਵਧਾਉਣ ਦੇ ਹੀ ਕਾਰਨ ਨੇ। ਆਦਮੀ ਜਿੰਨਾ ਵਧੇਰੇ ਖਾਂਦਾ ਹੈ, ਜਿੰਨੇ ਹੋਰ ਕੀਮਤੀ ਤਰ੍ਹਾਂ ਤਰ੍ਹਾਂ ਦੇ ਵਸਤਰ ਪਹਿਨਦਾ, ਇਹਦੇ ਨਾਲ ਕਿਹੜਾ ਮਨ ਰੱਜਦਾ? ਅਤੇ ਅੱਜ ਜਿਹੜਾ ਕੁਛ ਖਾ ਲਿਆ ਕੱਲ੍ਹ ਨੂੰ ਹੋਰ ਨਵਾਂ ਭਾਲਦਾ, ਜਿਹੜਾ ਅੱਜ ਵਸਤਰ ਪਾ ਲਿਆ ਕਹਿੰਦਾ ਕੱਲ੍ਹ ਨੂੰ ਹੋਰ ਨਵਾਂ ਪਾਉਣਾ। ਇਉਂ ਬਿਨਾਂ ਸੱਚੇ ਨਾਮ ਤੋਂ ਜਿੰਨਾ ਵੀ ਅਸੀਂ ਖਾਂਦੇ ਹਾਂ ਪਹਿਨਦੇ ਹਾਂ, ਇਹ ਸਾਰੇ ਭੁੱਖ ਵਧਾਉਣ ਦੇ ਹੀ ਕਾਰਨ ਬਣਦੇ ਹਨ।
ਵਿਣ ਸੱਚੇ ਦਰਬਾਰ ਕੂੜ ਨਾ ਪਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨ ਸੱਚੇ ਦਰਬਾਰ, ਬਈ ਬਿਨਾਂ ਸੱਚੇ ਨਾਮ ਤੋਂ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਦਰਬਾਰ ਹੈ, ਕੂੜ ਨਾ ਪਾਈਐ, ਉਹਨੂੰ ਝੂਠ ਦੇ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਜਿਹੜਾ ਵਾਹਿਗੁਰੂ ਦਾ ਦਰਬਾਰ ਹੈ ਉਹ ਸੱਚ ਬੋਲ ਕੇ, ਸੱਚਾ ਨਾਮ ਜਪ ਕੇ ਹੀ ਪ੍ਰਾਪਤ ਹੁੰਦਾ ਹੈ। ਬਿਨਾਂ ਸੱਚੇ ਨਾਮ ਤੋਂ ਜਿਹੜਾ ਵਾਹਿਗੁਰੂ ਦਾ ਸੱਚਖੰਡ ਦਰਬਾਰ ਹੈ, ਤੇ ਉਹਨੂੰ ਕੂੜ ਦੇ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ।
ਲਾਲਚ ਲੱਗ ਮਹਿਲ ਖੁਆਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਝੂਠੇ ਲਾਲਚ ਦੇ ਵਿੱਚ ਲੱਗ ਕੇ, ਭਾਵ ਆ ਜਿਹੜੇ ਖਾਣ ਪੀਣ ਪਹਿਨਣ ਦੇ ਪਦਾਰਥ ਨੇ ਝੂਠੇ ਲਾਲਚ ਦੇ ਵਿੱਚ ਲੱਗ ਕੇ ਮਹਿਲ ਖੁਆਈਐ, ਵੀ ਜਿਹੜਾ ਆਪਣਾ ਮਹਿਲ ਸੱਚਖੰਡ ਦਾ ਰੁਤਬਾ ਹੈ, ਸੱਚਖੰਡ ਮਹਿਲ ਦਾ ਜਿਹੜਾ ਅਸਲੀ ਨਿਵਾਸ ਹੈ ਉਹਨੂੰ ਖੁਆਈਆ ਦਾ ਅਰਥ ਖੁੰਝਾ ਲਈਦਾ ਹੈ, ਭਾਵ ਉਸਨੂੰ ਗੁਆ ਲਈਦਾ ਹੈ।
ਸਭ ਜਗ ਠੱਗਿਓ ਠੱਗ ਆਈਐ ਜਾਈਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਤਨਾ ਵੀ ਸੰਸਾਰ ਹੈ ਇਹ ਕੂੜ ਰੂਪੀ ਝੂਠ ਰੂਪੀ ਠੱਗ ਨੇ ਠੱਗਿਆ ਹੋਇਆ ਹੈ, ਆਈਆ ਜਾਈਆ ਝੂਠ ਦੇ ਵਿੱਚ ਲੱਗ ਕੇ ਇਸੇ ਲਈ ਬਾਰ ਬਾਰ ਆਉਣਾ ਜਾਣਾ ਪੈਂਦਾ ਹੈ।
ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਸਰੀਰ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਸਹਿਸ ਕਟੇ ਲੱਖ ਉੱਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ, ਖਪ ਖਪ ਮਰੈ। ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਸਾਡੇ ਅੰਦਰ ਬਲ ਰਹੀ ਹੈ ਨਾ, ਸ਼ਬਦ ਬੁਝਾਈਐ, ਇਹਨੂੰ ਨਾਮ ਬਾਣੀ ਦੇ ਅਭਿਆਸ ਦੇ ਨਾਲ ਹੀ ਬੁਝਾਇਆ ਜਾਂਦਾ ਹੈ। ਜਿਹੜਾ ਝੂਠ ਹੈ ਉਹ ਤੇ ਮਿੱਟੀ ਦਾ ਤੇਲ ਹੈ, ਉਹ ਤੇ ਪੈਟਰੋਲ ਹੈ, ਉਹ ਤੇ ਇੱਕ ਈਂਧਣ ਹੈ, ਉਹਦੇ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਨਹੀਂ ਬੁਝਾਇਆ ਜਾ ਸਕਦਾ। ਜੇ ਅੱਗ ਨੂੰ ਬੁਝਾਉਣਾ ਹੈ ਤੇ ਫਿਰ ਪਾਣੀ ਦੀ ਲੋੜ ਪੈਂਦੀ ਹੈ, ਤੇ ਪਾਣੀ ਹੈ ਵਾਹਿਗੁਰੂ ਦਾ ਨਾਮ, ਪਾਣੀ ਹੈ ਸਤਿਗੁਰੂ ਦੀ ਬਾਣੀ। ਨਾਮ ਬਾਣੀ ਦੇ ਅਭਿਆਸ ਦੇ ਨਾਲ ਹੀ ਵੀ ਅੰਦਰ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਇਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਭ ਜਗ ਠੱਗਿਓ ਠੱਗ ਆਈਐ ਜਾਈਐ, ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।